ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਿਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲਨਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲਨਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਮੁਜੱਸਮੇ ਆਬੇ ਹਯਾਤ ਸਰਵਰੇ ਕਾਇਨਾਤ ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੀ ਵਿਚਾਰ ਸੁਣਨ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸ ਰਹੇ ਸਤਸੰਗੀ ਜਨੋ ਆਓ ਜੋ ਇਹ ਹੁਕਮਨਾਮਾ ਆਪ ਜੀ ਨੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤੋਂ ਬੜੇ ਹੀ ਪਿਆਰ ਦੇ ਨਾਲ ਔਰ ਸ਼ੁੱਧਤਾ ਦੇ ਨਾਲ ਸਰਵਣ ਕੀਤਾ ਹੈ। ਇਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮ ਸਤਿਕਾਰਯੋਗ ਸਤਸੰਗਤ ਜੀ, ਜੈਤਸਰੀ ਰਾਗ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ, ਇਹ ਹੁਕਮਨਾਮਾ, ਇਹ ਸ਼ਬਦ ਸ਼ੁਰੂਆਤ ਦੇ ਵਿੱਚ ਹੈ, ਅਰਬਤਾ ਦੇ ਵਿੱਚ ਹੈ। ਜੈਤਸਰੀ ਰਾਗ ਦਾ ਨਾਮ ਹੈ, ਮਹੱਲਾ ਚੌਥਾ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਧੰਨ ਧੰਨ ਰਾਮਦਾਸ ਗੁਰ, ਤਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਇਹ ਹੁਕਮਨਾਮਾ, ਇਹ ਸ਼ਬਦ ਜੋ ਅੱਜ ਸਾਨੂੰ ਕੀ ਉਪਦੇਸ਼ ਦਿੰਦਾ ਹੈ। ਵੈਸੇ ਇਹ ਹੁਕਮਨਾਮਾ, ਇਸ ਦੀ ਵਿਚਾਰ ਆਪ ਜੀ ਨੇ ਕੱਲ੍ਹ ਵੀ ਸਰਵਣ ਕੀਤੀ ਹੈ, ਕਿਉਂਕਿ ਬਾਣੀ ਅਗਾਧ ਬੋਧ ਹੈ। ਇਸ ਦੀ ਵਿਚਾਰ ਤੁਸੀਂ ਜਿੰਨੀ ਵੀ ਕਰ ਲਵੋ, ਇਸ ਦਾ ਕੋਈ ਅੰਤ ਨਹੀਂ ਹੈ। ਤੁਹਾਡਾ ਅਤੇ ਮੇਰਾ ਤਾਂ ਅੰਤ ਆ ਸਕਦਾ ਹੈ, ਲੇਕਿਨ ਇਸ ਬਾਣੀ ਦਾ ਅੰਤ ਜੇਕਰ ਆਪਾਂ ਕਹਿ ਲਈਏ ਕਿ ਇਹ ਸ਼ਬਦ ਦੀ ਵਿਚਾਰ ਇੱਥੋਂ ਤੱਕ ਹੀ ਹੈ, ਅਤੇ ਉਹ ਮੇਰੀ ਮਤ ਹੈ ਕਿ ਉਹ ਇਹਨੂੰ ਸਵੀਕਾਰ ਕਰ ਰਹੀ ਹੈ, ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ, ਤੋਟ ਨਾ ਆਵੇ ਵੱਧ ਦੋ ਜਾਈ। ਇਹਦੀ ਵਿਚਾਰ ਜਿਹੜੀ ਹੈ ਨਾ, ਉਹ ਜਦੋਂ ਵੀ ਤੁਸੀਂ ਦੁਬਾਰਾ ਦੁਬਾਰਾ ਕਰੋਗੇ, ਉਹ ਇੱਕ ਨਵੇਂ ਰੂਪ ਦੇ ਵਿੱਚ ਇਹਦੀ ਵਿਚਾਰ ਜਿਹੜੀ ਹੈ ਉਹ ਆਪ ਜੀ ਦੇ ਸਨਮੁਖ ਹੋਵੇਗੀ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਮਹੱਲਾ ਚੌਥਾ, ਘਰ ਪਹਿਲਾ। ਘਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਸਾਰੇ ਰੂਪਾਂ ਦੇ ਵਿੱਚ ਆਇਆ। ਆਪਾਂ ਇਹਦੇ ਦੋ ਚਾਰ ਵੰਨਗੀਆਂ ਮੈਂ ਆਪ ਜੀ ਦੇ ਸਨਮੁਖ ਰੱਖਣਾ ਚਾਹਾਂਗਾ। ਸਭ ਤੋਂ ਪਹਿਲਾਂ ਜਿਹੜਾ ਇਹ ਘਰ ਸ਼ਬਦ ਆਇਆ, ਘਰ ਪਹਿਲਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਘਰ ਦੀ ਗਿਣਤੀ 17 ਤੱਕ ਆ ਰਹੀ ਹੈ। ਘਰ ਦਾ ਇੱਥੇ ਅਖਰੀ ਅਰਥ ਕੀ ਹੈ, ਇਹ ਜਿਹੜਾ ਘਰ ਸ਼ਬਦ ਹੈ, ਇਹ ਕੀਰਤਨੀਆਂ ਨੂੰ ਮਹਾਰਾਜ ਨੇ ਹਦਾਇਤ ਕੀਤੀ ਹੈ ਕਿ ਤੁਸੀਂ ਇਸ ਸ਼ਬਦ ਨੂੰ ਪਹਿਲੇ ਘਰ ਵਿੱਚ ਗਾਉਣਾ ਹੈ। ਇਹਦਾ ਮਤਲਬ ਕਿ ਇਹ ਇੱਕ ਗਾਉਣ ਦੀ ਪੜਤਾਲ ਕਹਿ ਲਓ, ਜਾਂ ਗਾਉਣ ਦਾ ਇੱਕ ਸਿਧਾਂਤ ਕਹਿ ਲਓ, ਜਾਂ ਉਹਨਾਂ ਨੂੰ ਇੱਕ ਹਦਾਇਤ ਹੈ ਕਿ ਤੁਸੀਂ ਪਹਿਲੇ ਘਰ ਵਿੱਚ ਗਾਉਣਾ ਹੈ। ਇੱਕ ਤਾਂ ਇਹ ਇਹਦਾ ਅਰਥ ਹੈ। ਦੂਸਰਾ, ਅਸੀਂ ਰਾਤ ਨੂੰ ਜਦੋਂ ਸੌਂਦੇ ਹਾਂ ਅਤੇ ਸੌਣ ਤੋਂ ਪਹਿਲਾਂ ਇੱਕ ਬਾਣੀ ਪੜ੍ਹਦੇ ਹਾਂ ਜਿਹਦਾ ਨਾਮ ਹੈ ਸੋਹਿਲਾ, ਲੇਕਿਨ ਅਸੀਂ ਉਸ ਬਾਣੀ ਨੂੰ ਸਤਿਕਾਰ ਦੇ ਨਾਲ ਕਹਿੰਦੇ ਹਾਂ ਕੀਰਤਨ ਸੋਹਿਲਾ, ਕਿਉਂਕਿ ਇਹ ਬਾਣੀ ਕੀਰਤਨੀ ਰੂਪ ਦੇ ਵਿੱਚ ਪੜ੍ਹੀ ਜਾਂਦੀ ਸੀ, ਤਾਂ ਇਹਦਾ ਨਾਮ ਕੀਰਤਨ ਸੋਹਿਲਾ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜੋ ਇਸ ਬਾਣੀ ਦਾ ਸਿਰਲੇਖ ਹੈ ਉਹ ਸੋਹਿਲਾ ਹੈ। ਜਿਸ ਤਰ੍ਹਾਂ ਅਸੀਂ ਬਾਣੀ ਜਪਜੀ ਪੜ੍ਹਦੇ ਹਾਂ, ਬਾਣੀ ਦਾ ਸਿਰਲੇਖ ਜਪਜੀ ਨਹੀਂ ਹੈ, ਬਾਣੀ ਦਾ ਸਿਰਲੇਖ ਜਪ ਹੈ, ਲੇਕਿਨ ਸਤਿਕਾਰ ਦੇ ਨਾਲ ਅਸੀਂ ਜਪਜੀ ਸਾਹਿਬ ਕਹਿ ਦਿੰਦੇ ਹਾਂ। ਮਹਾਰਾਜ, ਮੈਂ ਬੇਨਤੀ ਕਰ ਰਿਹਾ ਸੀ, ਅਸੀਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ, ਉਹਨਾਂ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ, ਜੈ ਘਰ ਕੀਰਤ ਆਖੀਐ। ਉੱਥੇ ਘਰ ਦੇ ਅਖਰੀ ਅਰਥ ਹਨ ਸਾਧ ਸੰਗਤ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਦੂਸਰਾ ਸ਼ਬਦ ਪੜ੍ਹਦੇ ਹਾਂ, ਛੇ ਘਰ, ਛੇ ਗੁਰ, ਛੇ ਉਪਦੇਸ਼। ਉੱਥੇ ਜਿਹੜਾ ਘਰ ਦਾ ਅਰਥ ਆ ਰਿਹਾ, ਉਹ ਹਿੰਦੂ ਧਰਮ ਦੇ ਜਿਹੜੇ ਛੇ ਸ਼ਾਸਤਰ ਹਨ ਉਹਨਾਂ ਦਾ ਜ਼ਿਕਰ ਹੋ ਰਿਹਾ। ਸੋ ਘਰ ਦੇ ਆਪਾਂ ਨੂੰ ਤਿੰਨ ਅਰਥ ਪਤਾ ਲੱਗ ਗਏ। ਪਹਿਲਾ ਤੇ ਇਹ ਹੈ ਕਿ ਕੀਰਤਨੀਆਂ ਨੂੰ ਹਦਾਇਤ ਹੈ ਕਿ ਇਸ ਸ਼ਬਦ ਨੂੰ ਪਹਿਲੇ ਘਰ ਵਿੱਚ ਗਾਉਣਾ ਹੈ। ਦੂਸਰਾ ਘਰ ਦਾ ਅਖਰੀ ਅਰਥ ਹੈ ਸਾਧ ਸੰਗਤ। ਤੀਸਰਾ ਘਰ ਦਾ ਅਖਰੀ ਅਰਥ ਹੈ ਕਿ ਜਿਹੜਾ ਆਪਾਂ ਕਹਿੰਦੇ ਹਾਂ ਹਿੰਦੂ ਧਰਮ ਦੇ ਸਨਾਤਨ ਮਤ ਦੇ ਜਿਹੜੇ ਛੇ ਸ਼ਾਸਤਰ ਹੈ। ਅੱਗੇ ਚਲੀਏ, ਘਰ ਦਾ ਅਖਰੀ ਅਰਥ ਘਰ ਵਾਲੀ ਵੀ ਆ ਰਿਹਾ, ਘਰ ਕਾ ਮਾਸ ਚੰਗੇਰਾ। ਉੱਥੇ ਸ਼ਬਦ ਜਿਹੜਾ ਉਹ ਆਪਣੀ ਪਤਨੀ ਵਾਸਤੇ ਆ ਰਿਹਾ, ਆਪਣੀ ਘਰਵਾਸੀ ਵਾਸਤੇ ਆ ਰਿਹਾ। ਘਰ ਦਾ ਸ਼ਬਦ ਇੱਕ ਪਦਵੀ ਦੇ ਵਾਸਤੇ ਵੀ ਆ ਰਿਹਾ, ਇੱਕ ਅਵਸਥਾ ਦੇ ਵਾਸਤੇ ਵੀ ਆ ਰਿਹਾ, ਜਿਹਦੇ ਬਾਰੇ ਜ਼ਿਕਰ ਕਰਦੇ ਹੈ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਅਵਸਥਾ ਤੇ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੇ ਸਿੰਘਾਸਨ ਤੇ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਪਦਵੀ ਤੇ ਬੈਠੇ ਹਨ ਉਸ ਪਦਵੀ ਦੇ ਵਿੱਚ ਕੀ ਹੈ, ਹਰਖ ਅਨੰਤ ਖੁਸ਼ੀਆਂ ਬੇਅੰਤ ਹੈ, ਸੋਗ ਨਹੀਂ ਬੀਆ, ਉੱਥੇ ਤੇ ਦੁੱਖਾਂ ਦਾ ਨਾਮ ਹੀ ਕੋਈ ਨਹੀਂ ਹੈ। ਇਸੇ ਨੂੰ ਨਾ ਭਗਤ ਰਵਿਦਾਸ ਜੀ ਕਹਿੰਦੇ ਇਸ ਅਵਸਥਾ ਨੂੰ ਜਦੋਂ ਜ਼ਿਕਰ ਕਰਦੇ ਹੈ ਤੇ ਭਗਤ ਜੀ ਫਰਮਾਉਂਦੇ ਬੇਗਮ ਪੁਰਾ, ਉਹ ਅਸਥਾਨ ਜਿੱਥੇ ਕੋਈ ਗਮ ਨਹੀਂ ਹੈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਭਗਤ ਜੀ ਫਰਮਾਉਂਦੇ ਬੇਗਮ ਪੁਰਾ ਸਹਿਰ ਕੋ ਨਾਉ, ਦੁੱਖ ਅਨਦੋਹ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਫਿਰ ਅੱਗੇ ਜਾ ਕੇ ਕਹਿੰਦੇ ਅਬ ਮੋਹੇ ਖੂਬ ਬਤਨ ਗਏ ਭਾਈ, ਉਹਾਂ ਖੈਰ ਸਦਾ ਮੇਰੇ, ਮੈਂ ਉਸ ਘਰ ਦਾ ਕਹਿੰਦੇ ਵਾਸੀ ਹਾਂ, ਉਸ ਸ਼ਹਿਰ ਦਾ ਵਾਸੀ ਹਾਂ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਅੱਗੇ ਚਲੀਏ ਹੋਰ ਆਪਾਂ, ਘਰ ਸ਼ਬਦ ਹਿਰਦੇ ਵਾਸਤੇ ਵੀ ਆਇਆ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਜਿਸ ਦੀ ਖੋਜ ਤੂੰ ਥਾਂ ਥਾਂ ਤੇ ਜੰਗਲਾਂ ਤੇ ਬੀਆਬਾਨਾਂ ਦੇ ਵਿੱਚ ਤੂੰ ਕਰ ਰਿਹਾ ਨਾ। ਮਹਾਰਾਜ ਕਹਿੰਦੇ ਉੱਧਰ ਜਾਣ ਦੀ ਲੋੜ ਨਹੀਂ, ਉਹ ਤਾਂ ਤੇਰੇ ਅੰਦਰ ਵਸਿਆ ਹੋਇਆ, ਹਿਰਦੇ ਦੇ ਵਿੱਚ ਵਸਿਆ ਹੋਇਆ। ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਸੋਰਠ ਰਾਗ ਵਿੱਚ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚ ਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ। ਘਰ ਦਾ ਅਖਰੀ ਅਰਥ ਹੈ ਹਿਰਦਾ, ਘਰ ਅੰਮ੍ਰਿਤ ਘਟ ਮਾਹੀ ਜੀਓ। ਘਰ ਦੇ ਅਖਰੀ ਅਰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਘਰ ਦੇ ਵੱਖਰੇ ਵੱਖਰੇ ਰੂਪ ਹਨ। ਇੱਥੇ ਮਹਾਰਾਜ ਫਰਮਾਉਂਦੇ ਘਰ ਪਹਿਲਾ ਚੌਪਦੇ, ਫਿਰ ਮਹਾਰਾਜ ਨਾ ਇਸ ਸ਼ਬਦ ਦੀ ਬਣਤਰ ਦੱਸਦੇ ਹਨ ਕਿ ਜਿਹੜਾ ਸ਼ਬਦ ਮੈਂ ਉਚਾਰਨ ਜਾ ਰਿਹਾ ਹਾਂ ਉਹ ਸ਼ਬਦ ਦੀ ਲੰਬਾਈ ਕੀ ਹੈ, ਉਹ ਸ਼ਬਦ ਦਾ ਵਿਸਥਾਰ ਕਿੰਨਾ ਕੁ ਹੈ, ਉਸ ਸ਼ਬਦ ਦੀ ਬਣਤਰ ਕੀ ਹੈ। ਮਹਾਰਾਜ ਕਹਿੰਦੇ ਇਹ ਚਾਰ ਪਦਿਆਂ ਦਾ ਹੋਵੇਗਾ, ਚੌਪਦੇ ਇਹ ਚਾਰ ਪਦਿਆਂ ਦਾ ਸ਼ਬਦ ਹੈ। ਅੱਗੇ ਮਹਾਰਾਜ ਫਰਮਾਉਂਦੇ ਹਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਆਖਿਆ ਜਿਹੜੀ ਹੈ ਨਾ, ਜਿਹੜਾ ਮਹਾਰਾਜ ਦਾ ਵਿਸਥਾਰ ਹੈ, ਜਿਹੜਾ ਮਹਾਰਾਜ ਦਾ ਸਿਧਾਂਤ ਹੈ, ਉਹ ਸਾਧ ਸੰਗਤ ਜੀ ਇਸ ਦੇ ਆਲੇ ਦੁਆਲੇ ਘੁੰਮਦਾ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਇੱਕ ਤੋਂ ਪਰੇ ਹੋ ਕੇ ਕਰਾਂਗੇ ਨਾ ਤੇ ਮਾਫ ਕਰਨਾ, ਅਸੀਂ ਅਰਥਾਂ ਦੇ ਅਨਰਥ ਕਰ ਜਾਵਾਂਗੇ। ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਇੱਕ ਤੋਂ ਪਰੇ ਹੋ ਕੇ ਕਰਾਂਗੇ ਤੇ ਅਰਥਾਂ ਦੇ ਅਸੀਂ ਅਨਰਥ ਕਰ ਜਾਵਾਂਗੇ। ਮਹਾਰਾਜ ਨੇ ਸ਼ਬਦ ਵਰਤਿਆ, ਅੱਗੇ ਮਹਾਰਾਜ ਕਹਿੰਦੇ ਇੱਕ ਓਅੰਕਾਰ। ਮੈਂ ਥੋੜ੍ਹਾ ਜਿਹਾ ਇੱਕ ਦੇ ਬਾਰੇ ਬੋਲਣਾ ਚਾਹਾਂਗਾ। ਅਸੀਂ ਆਮ ਤੌਰ ਤੇ ਬ੍ਰਹਮ ਸ਼ਬਦ, ਬ੍ਰਹਮ ਦੇ ਬਾਰੇ ਤਾਂ ਸੁਣਿਆ, ਲੇਕਿਨ ਜਿਹੜਾ ਇੱਕ ਹੈ ਨਾ ਉਹਨੂੰ ਵਿਦਵਾਨਾਂ ਨੇ ਅੰਕ ਬ੍ਰਹਮ ਵੀ ਕਿਹਾ, ਅੰਕ ਬ੍ਰਹਮ, ਕਿਉਂਕਿ ਇੱਕ ਤੋਂ ਹੀ ਇਹ ਸਾਰਾ ਵਿਸਥਾਰਾ ਹੋ ਰਿਹਾ। ਇੱਕ ਜਿਹੜਾ ਹੈ ਉਹ ਨਿਰਗੁਣ ਹੈ, ਇਸ ਨਿਰਗੁਣ ਨੇ ਆਪਣੇ ਆਪ ਤੋਂ ਸਰਗੁਣ ਦਾ ਵਿਸਥਾਰਾ ਕੀਤਾ। ਬੜੇ ਧਿਆਨ ਦੇ ਨਾਲ ਇਸ ਗੱਲ ਨੂੰ ਲਿਓ, एक जेड़ा है वह निर्गुण है। इस निर्गुण ने सरगुण का विस्तारा किया। हुण गुरु नानक देव जी महाराज ने इस जेड़ा शब्द है असी वैसे भी देखते हाँ जदों गुरु ग्रंथ साहिब जी महाराज की शुरुआत हुंदी है जपजी साहेब बाणी तो हुंदी है। जपजी साहेब की बाणी दे उपर भी जेड़ा महाराज ने मंगलाचरण लिखिया उहदी भी शुरुआत महाराज ने एक तो कीती है। एक तो करन दा मतलब की सीगा क्योंकि महाराज भाई गुरदास जी कहिंदे आ बाबा देखे ध्यान तर सारे पासे अग लगी हुई सी। बाबा देखे ध्यान तर जलती सब पृथ्वी दिस आई बाजो गुरु गुबार है कर दी सुनी लुकाई। फिर चलो अगे बाबे पेख बनाया उदासी दी। बाबा देखे ध्यान तर गुरु नानक देव जी महाराज ने की देखिया। महाराज ने देखिया ये जेड़ी सृष्टि है वह पैदा ते परिपूर्ण परमात्मा ने की है लेकिन यह पैदा परमात्मा दे करण दे बावजूद इना दे हालात की हो गए। देन हार प्रभ छोड़ के लागे आन सुआए महाराज कहंदे इना ने सफल नहीं होना क्योंकि जेदे तो इना ने तन लिया जेदे तो इना ने धन लिया जेदे तो इना ने ए सारा कुछ लिया उन्नू ता ए छड़ बैठे है। देन हार प्रभ छोड़ के लागे आन सुआए नानक कहू नसीज ई वो सफल नहीं हो सकते। नानक कहू नसीज ई महाराज कहंदे है कि वो बिना नाम तो इथों जेड़े है वो इथों पत अपनी गुवा के जेड़े जानगे। इसलिए फिर महाराज ने की किता महाराज ने लुकाई नू जोड़ना चाहिया एक ईश्वरवाद दे नाल जिन्हों महाराज कहते साहेब मेरा एको है। एक ता महाराज ने वर्त्या साहेब मेरा एको है भाई एको है। महाराज ने एक इसलिए वर्त्या कि ये जरा सारा ब्रह्मांड है ये सारी सृष्टि है वो एक प्लेटफार्म ते आके कठी हो जावे और उना दे विच एकता हो जावे। जिन्हों महाराज कहते सब मह जोत जोत एक है लेकिन है सारिया दे विच। हुण जोत जेड़ी आ ओ निर्गुण है लेकिन सारिया दे विच मौजूद होण करके ओ सरगुण बनी हुई है। महाराज कहंदे सब में है जोत जोत है सोए तिस दे चानन सब में चानन होए। एक दी गल कर रहे हैं सब में जोत जोत एक है। महाराज कहंदे अवल अल्लाह नूर उपाया कुदरत के सब बंदे। महाराज कहंदे एक पिता एक सके हम बारिक एकता दे वास्ते महाराज ने एक जेड़ा सी ना ओ महाराज ने अगे लेके आंदा। हर शब्द दी शुरुआत दे उपर तो पहला महाराज ने एक हर राग दी शुरुआत तो पहला महाराज जिहड़ी शुरुआत करदे है ओ वखरे वखरे मंगलाचरण दे रूप है। मंगलाचरण दा रूप कोई भी होवे ओदी शुरुआत एक तो ही होवेगी। महाराज कहंदे एक पिता एक सके हम बारिक तू मेरा गुर हाई। महाराज कहंदे एक जेड़ा ना वो अखंड है उन्नू कोई तोड़ नहीं सकदा क्योंकि तोड़ ता नहीं सकदा क्योंकि वो अपने आप दे विच पूरन है। असी बचन पढ़दे हां जैसरी की वार दे विच आद पूरन वो अपने आप दे विच पहला भी पूरन सी। आद दे अर्थ की करांगे आपां आम तौर ते कह दिंदे हां मुढ तो माफ करना एदे अर्थ मुढ तो नहीं है एदे जेदा मुढ होवेगा ओदा अंत भी होवेगा। बचन पढ़ देना आद सच जुगाद सच आद दे अर्थ साध संग जी ओ हन जदों ए सृष्टि नहीं सी बनी उदों भी ओ परिपूर्ण परमात्मा सी एदे अर्थ करने आद दे। ते जुगां दा अख्ती है जुगाद हो गया जुगां दा अखरी अर्थ मीन समय दे नाल हो गया ते समा उदों आया जदों सृष्टि आई। मैं बेनती कर रहा सीगा आद पूरन आद दे अखरी अर्थ की है जदों इत्थे सृष्टि नहीं सी परिपूर्ण परमात्मा उदों भी सी। इसका जिक्र गुरु नानक देव जी करदे आ अरबद नरबद धुंदू घारा तरन न गगना ना धरती सी ना गगन सी हुक्म अपारा ओदा हुक्म फिर भी कहंदे चलदा पिया सीगा। ए है आद जदों मुढ नहीं ਜਦੋਂ ਕੁਛ ਵੀ ਨਹੀਂ ਸੀ ਉਦੋਂ ਪਰਿਪੂਰਨ ਪਰਮਾਤਮਾ ਸੀ। ਅਰਬਦ ਨਰਬਦ ਧੁੰਦੂ ਘਾਰਾ ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ। ਕਿਉਂਕਿ ਮੈਂ ਬੇਨਤੀ ਕਰ ਰਿਹਾ, ਇੱਕ ਤੋਂ ਹੀ ਸਾਰਾ ਸ੍ਰਿਸ਼ਟੀ ਦਾ ਤੂੰ ਪੇੜ, ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਥੂਲੀ, ਤੂੰ ਪਹਿਲਾਂ ਸੂਖਮ ਸੀ, ਫਿਰ ਸੂਖਮ ਤੋਂ ਤੂੰ ਅਸਥੂਲ ਬਣਿਆ, ਨਿਰਗੁਣ ਸੀ, ਨਿਰਗੁਣ ਤੋਂ ਤੂੰ ਸਰਗੁਣ ਦਾ ਰੂਪ ਧਾਰਿਆ। ਮਹਾਰਾਜ ਕਹਿੰਦੇ ਇੱਕ ਓਅੰਕਾਰ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ, ਤੇ ਉਹ ਹੈ, ਉਹ ਇੱਕ ਰਸ ਸਾਰਿਆਂ ਦੇ ਵਿੱਚ ਵਿਆਪਕ ਹੈ। ਹੁਣ ਉਹਦੀ ਪ੍ਰਾਪਤੀ ਦਾ ਮਹਾਰਾਜ ਸਾਨੂੰ ਰਸਤਾ ਦੱਸਦੇ ਆ। ਅਸੀਂ ਕਿਤੇ ਬਾਜ਼ਾਰ ਜਾਈਏ, ਕੋਈ ਚੀਜ਼ ਲੈਣ ਜਾਈਏ, ਤੇ ਮਾਂ ਬਾਪ ਨੂੰ ਪੁੱਛ ਕੇ ਜਾਂਦੇ ਹਾਂ ਕਿ ਮਾਂ ਇਹ ਚੀਜ਼ ਕਿੱਥੋਂ ਮਿਲੇਗੀ, ਫਿਰ ਮਾਂ ਦੱਸੇਗੀ ਪੁੱਤ ਇਹ ਪੰਸਾਰੀ ਦੀ ਦੁਕਾਨ ਤੋਂ ਮਿਲੇਗੀ, ਇਹ ਬਜਾਜੇ ਦੀ ਦੁਕਾਨ ਤੋਂ ਮਿਲੇਗੀ, ਇਹ ਉਹਦੇ ਕੋਲ ਮਿਲੇਗੀ ਜਾਂ ਉਹਦੇ ਕੋਲ ਮਿਲੇਗੀ। ਇਸ ਤਰ੍ਹਾਂ ਮਾਂ ਸਾਨੂੰ ਦੱਸਦੀ ਹੈ, ਬਾਪੂ ਸਾਨੂੰ ਦੱਸਦਾ। ਇੱਥੇ ਫਿਰ ਮਹਾਰਾਜ ਕਹਿੰਦੇ ਹੈ ਕਿ ਮੈਂ ਜਿਹੜੇ ਇੱਕ ਦੀ ਗੱਲ ਕਰ ਰਿਹਾ ਨਾ, ਜਿਹੜਾ ਸਰਬ ਵਿਆਪਕ ਹੈ, ਜਿਹੜਾ ਇੱਕ ਰਸ ਦੇ ਵਿੱਚ ਸਾਰਿਆਂ ਦੇ ਵਿੱਚ ਬੈਠਾ ਹੋਇਆ ਹੈ, ਉਸਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋਵੇਗੀ। ਹੁਣ ਸਤਿਗੁਰ ਕੌਣ ਹੈ, ਮੈਂ ਥੋੜ੍ਹਾ ਜਿਹਾ ਸਤਿਗੁਰ ਦੇ ਬਾਰੇ ਬੋਲਣਾ ਚਾਹਾਂਗਾ। ਸਤਿਗੁਰ ਕੌਣ ਹੈ, ਦੁਨੀਆਂ ਦੇ ਬਾਹਰ ਤੁਸੀਂ ਦੇਖਦੇ ਹੋ ਸਤਿਗੁਰਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਸਤਿਗੁਰ ਉਹ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਜਾਂ ਹੋਰ ਕਹਿ ਲਈਏ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਔਰ ਬਾਣੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਸਤਿਗੁਰ ਵਿੱਚ ਆਪ ਰੱਖਿਓ, ਪਰਿਪੂਰਨ ਪਰਮਾਤਮਾ ਨੇ ਸਤਿਗੁਰ ਦੇ ਵਿੱਚ ਆਪਣੇ ਆਪ ਨੂੰ ਟਿਕਾ ਲਿਆ। ਸਤਿਗੁਰ ਪ੍ਰਸਾਦ, ਉਹਦੀ ਬਖਸ਼ਿਸ਼, ਉਹਦੀ ਨਦਰ ਦੇ ਨਾਲ ਤੂੰ ਇੱਕ ਤੱਕ ਪਹੁੰਚ ਸਕਦਾ ਹੈ।
ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਮਹਾਰਾਜ ਫਰਮਾਉਂਦੇ ਹਨ, ਇਹ ਇੱਕ ਅਵਸਥਾ ਦਾ ਜ਼ਿਕਰ ਕਰਦੇ ਹਨ ਸਤਸੰਗਤ ਜੀ, ਕਹਿੰਦੇ ਮੇਰੇ ਹਿਰਦੇ ਦੇ ਵਿੱਚ ਨਾਮ ਜਿਹੜਾ ਰਤਨ ਰੂਪੀ ਹੈ। ਮੈਂ ਦੇਖ ਰਿਹਾ ਸੀਗਾ ਰਤਨ ਸ਼ਬਦ ਨੂੰ, ਰਤਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖਰੇ ਵੱਖਰੇ ਰੂਪਾਂ 'ਚ ਆਇਆ। ਅਸੀਂ ਰੋਜ਼ ਪੜ੍ਹਦੇ ਹਾਂ ਮਤ ਵਿੱਚ ਰਤਨ, ਉੱਥੇ ਰਤਨ ਦਾ ਅੱਖਰੀ ਅਰਥ ਹੈ ਸ਼ੁਭ ਗੁਣ, ਇੱਥੇ ਮਹਾਰਾਜ ਨਾਮ ਦੇ ਨਾਲ ਲਾ ਰਹੇ ਆ। ਫਿਰ ਰਤਨ ਦਾ ਅਰਥ ਆ ਸਰੀਰ ਵੀ ਆਇਆ, ਜਿਨ ਮਾਟੀ ਤੇ ਕੀਆ ਰਤਨ, ਮਿੱਟੀ ਤੋਂ ਜਿਹਨੇ ਇਹ ਸਰੀਰ ਬਣਾ ਦਿੱਤਾ। ਇਹਦਾ ਮਤਲਬ ਰਤਨ ਸ਼ਬਦ ਜਿਹਦੇ ਨਾਲ ਲੱਗਾ ਨਾ, ਉਹ ਇੱਕ ਵਡਮੁੱਲਾ ਸ਼ਬਦ ਹੈ, ਉਹਦੇ ਅਰਥ ਵਡਮੁੱਲੇ ਹੈ। ਕਿਉਂਕਿ ਆਹ ਜਿਹੜਾ ਸਾਡਾ ਸਰੀਰ ਹੈ, ਇਹਨੂੰ ਵੀ ਅਸੀਂ ਕਹਿੰਦੇ ਹਾਂ ਕਿ ਦੁਰਲਭ ਦੇਹ ਹੈ ਸਾਡੀ, ਇਹ ਬੜੀ ਦੂਰੋਂ ਲੱਭ ਕੇ ਜਿਹੜੀ ਹੈ ਪਰਿਪੂਰਨ ਪਰਮਾਤਮਾ ਨੇ ਜਿਹੜੀ ਇਹ ਦੇਹ ਬਣਾਈ ਹੈ, ਇਹਨੂੰ ਇਹ ਵਡਮੁੱਲੀ ਹੈ। ਮਹਾਰਾਜ ਇੱਥੇ ਫਰਮਾਉਂਦੇ ਮੇਰੇ ਹੀਰ, ਹਾਂ ਰਤਨ ਗਿਆਨ ਦੇ ਨਾਲ ਵੀ ਆਇਆ, ਗਿਆਨ ਰਤਨ ਬਲਿਆ ਘਟ ਚਾਨਣ ਅੰਧਿਹਾਰ, ਅਗਿਆਨ ਅੰਧੇਰਾ ਜਾਏ, ਅਗਿਆਨ ਅੰਧੇਰਾ ਜਾਏ। ਕਹਿੰਦੇ ਜਦੋਂ ਗਿਆਨ ਦਾ ਰਤਨ ਤੇਰੇ ਅੰਦਰ ਬਲ ਗਿਆ ਨਾ, ਫਿਰ ਤੇਰੇ ਹਿਰਦੇ ਦੇ ਵਿੱਚ ਕਹਿੰਦੇ ਚਾਨਣ ਹੋ ਗਿਆ, ਤੇ ਜਦੋਂ ਚਾਨਣ ਹੋ ਜਾਵੇਗਾ, ਤੇ ਫਿਰ ਜਿਹੜਾ ਕਈ ਸਾਲਾਂ ਦਾ, ਕਈ ਜਨਮਾਂ ਦਾ ਜਿਹੜਾ ਹਨੇਰਾ ਨਾ, ਮਹਾਰਾਜ ਕਹਿੰਦੇ ਅਗਿਆਨ ਅੰਧੇਰਾ ਜਾਏ। ਇੱਥੇ ਮਹਾਰਾਜ ਫਰਮਾਉਂਦੇ ਹਨ ਮੇਰੇ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੈਂ ਇੱਥੇ ਇੱਕ ਬੇਨਤੀ ਕਰਨਾ ਚਾਹਾਂਗਾ, ਜਿਹੜੀ ਇਹਦੀ ਪਿੱਛੇ ਵਾਲੀ ਪੰਕਤੀ ਦਾ ਅੱਧ ਹੈ। ਮਹਾਰਾਜ ਕਹਿੰਦੇ ਗੁਰ ਹਾਥ ਧਰਿਓ ਮੇਰਾ, ਬਾਣੀ ਦੇ ਵਿੱਚ ਨਾ ਕੁਛ ਭਾਵ ਬਣਾਏ ਹੋਏ ਆ ਜਿਹੜੇ ਸਾਨੂੰ ਦਿਖਾਈ ਨਹੀਂ ਦਿੰਦੇ। ਤਰਕ ਬੁੱਧੀ ਦੇ ਨਾਲ ਦੇਖਾਂਗੇ ਅਤੇ ਕਹਾਂਗੇ ਲਓ ਜੀ ਮੱਥਾ ਟੇਕਦੇ ਹਾਂ ਅਤੇ ਕਿੱਦਾਂ ਮਹਾਰਾਜ ਨੇ ਸਿਰ 'ਤੇ ਹੱਥ ਰੱਖ ਦਿੱਤਾ ਬਈ, ਸਾਨੂੰ ਤਾਂ ਦੇਖਿਆ ਨਹੀਂ ਹੈ ਨਾ ਆਪਾਂ, ਕਿਉਂਕਿ ਅਸੀਂ ਦੇਖਣ 'ਤੇ ਵਿਸ਼ਵਾਸ ਕਰਦੇ ਹਾਂ। ਮੈਂ ਫਿਰ ਬੇਨਤੀ ਕਰਾਂ, ਇਹ ਕੁਛ ਭਾਵ ਹਨ ਮਹਾਰਾਜ ਨੇ ਬਣਾਏ। ਮੈਂ ਇੱਕ ਆਪ ਜੀ ਦੇ ਨਾਲ ਬਚਨ ਸਾਂਝਾ ਕਰਾਂ, ਚਤੁਰ ਦਿਸ਼ਾ ਕੀ ਨੋ ਬਲ ਆਪਣਾ, ਪਰਿਪੂਰਨ ਪਰਮਾਤਮਾ ਨੇ ਹਰ ਦਿਸ਼ਾ ਦੇ ਵਿੱਚ ਆਪਣੀ ਤਾਕਤ ਜਿਹੜੀ ਆ ਰੱਖੀ ਹੋਈ ਹੈ। ਚਤੁਰ ਦਿਸ਼ਾ ਕੀ ਨੋ ਬਲ ਆਪਣਾ, ਸਿਰ ਉੱਪਰ ਕਰ, ਸਿਰ ਉੱਪਰ ਕਰ, ਕਰ ਦਾ ਖਰੀ ਅਰਥ ਹੈ ਹੱਥ, ਇਹਦਾ ਮਤਲਬ ਕਿ ਪਰਿਪੂਰਨ ਪਰਮਾ। ਇੱਥੇ ਮੈਂ ਹੋਰ ਬੇਨਤੀ ਕਰਾਂ, ਫਿਰ ਦੇਖਿਓ ਸ਼ਬਦ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਿਰ, ਜਿਹੜਾ ਸਿਰ ਸ਼ਬਦ ਆ ਨਾ ਉਹ ਇੱਕ ਵਚਨ ਹੈ, ਬਹੁ ਵਚਨ ਨਹੀਂ ਹੈ। ਮਤ ਕੋਈ ਸਮਝ ਲਵੇ ਕਿ ਸਾਰਿਆਂ ਦੇ ਉੱਪਰ ਮਹਾਰਾਜ ਦਾ ਹੱਥ ਹੈ, ਨਹੀਂ। ਇੱਥੇ ਵੀ ਮਹਾਰਾਜ ਸ਼ਬਦ ਵਰਤ ਰਹੇ ਆ, ਗੁਰ ਹਾਥ ਧਰਿਓ ਮੇਰੇ, ਮੇਰੇ ਕਹਿ ਰਹੇ ਆ, ਤੁਹਾਡੇ ਨਹੀਂ, ਸਾਰਿਆਂ ਦਾ ਨਹੀਂ ਕਹਿ ਰਹੇ। ਇਹਦਾ ਮਤਲਬ ਮਹਾਰਾਜ ਚੋਣ ਕਰਦੇ ਆ, ਮਹਾਰਾਜ ਸਿਲੈਕਸ਼ਨ ਕਰਦੇ ਆ ਕਿ ਕਿਹਦੇ ਉੱਪਰ ਮਹਾਰਾਜ ਨੇ ਬਖਸ਼ਿਸ਼ ਰੂਪੀ ਹੱਥ ਰੱਖਣਾ। ਚਤੁਰ ਦਿਸ਼ਾ ਕੀ ਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਇੱਕ ਹੋਰ ਬਚਨ ਲਈਏ ਕਿ ਮਹਾਰਾਜ ਸਿਰ ਦੇ ਉੱਪਰ ਹੱਥ ਰੱਖਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸਤਿਗੁਰ ਵੱਡਾ ਕਰ ਸਾਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਫਿਰ ਮਹਾਰਾਜ ਕੀ ਕਰਦੇ ਹੈ, ਮਹਾਰਾਜ ਕਹਿੰਦੇ ਹੈ ਕਰ ਮਸਤ ਸਿਰ ਮਸਤਕ ਹੱਥ ਧਰ, ਸਿਰ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤੂੰ ਆ ਕੇ ਗੁਰੂ ਨੂੰ ਡੰਡੌਤ ਬੰਦਨ ਕਰ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਹਾਰਾਜ ਇੱਥੇ ਫਰਮਾਉਂਦੇ, ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਨਾਮ ਕਿੱਥੋਂ ਪੈਦਾ ਹੋਇਆ ਜੀ, ਥੋੜ੍ਹਾ ਜਿਹਾ ਦੇਖ ਲਈਏ, ਕਿਉਂਕਿ ਆਪਾਂ ਸ਼ੁਰੂਆਤ ਵਿੱਚ ਬੇਨਤੀ ਕਰ ਗਏ ਸੀ, ਇੱਕ ਤੋਂ ਹੀ ਸਾਰਾ ਜਿਹੜਾ ਵਿਸਥਾਰ ਹੋ ਰਿਹਾ। ਮਹਾਰਾਜ ਕਹਿੰਦੇ ਆਪੀਨੇ ਆਪ ਸਾਜਿਓ, ਉਹਨੇ ਆਪਣੇ ਆਪ ਨੂੰ ਸਾਜਿਆ ਇੱਕ ਵਚਨ। ਫਿਰ ਆਪੀਨੇ ਰਚਿਓ ਨਾਉ, ਦੂਸਰਾ ਕੰਮ ਉਹਨੇ ਨਾਮ। ਫਿਰ ਨਾਮ ਆਇਆ ਕਿੱਥੋਂ, ਸਾਡੇ ਕੋਲ ਤਾਂ ਨਾਮ ਗੁਰੂ ਨਾਨਕ ਸਾਹਿਬ ਤੋਂ ਆਇਆ ਨਾ, ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਨਾਮ ਕਿੱਥੋਂ ਆਇਆ, ਭਾਈ ਗੁਰਦਾਸ ਨੂੰ ਪੁੱਛਣਾ ਪਏਗਾ। ਭਾਈ ਗੁਰਦਾਸ ਜੀ ਕਹਿੰਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓਂ ਬਣ ਆਈ, ਬਾਬਾ ਪੈਂਦਾ ਸੱਚ ਖੰਡ। ਪਹੁੰਚ ਗਿਆ ਬਾਬਾ ਤੁਹਾਡੇ ਵਾਸਤੇ ਨਾਮ ਲੈਣ ਵਾਸਤੇ, ਮੇਰੇ ਵਾਸਤੇ ਤੁਹਾਡੇ ਵਾਸਤੇ ਨਾਮ ਲੈਣ ਵਾਸਤੇ, ਬਾਬਾ ਪੈਂਦਾ ਸੱਚ ਖੰਡ। ਫਿਰ ਮਹਾਰਾਜ ਲੈ ਕੇ ਕੀ ਆਏ, ਨੌਨਿਦ ਨਾਮ ਗਰੀਬੀ ਪਾਈ, ਨੌਨਿਦ ਨਾਮ ਗਰੀਬੀ ਪਾਈ। ਮਹਾਰਾਜ ਕਹਿੰਦੇ ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਕਰ ਆਸਨ ਡਿੱਠੋ ਚਾਓ। ਮਹਾਰਾਜ ਫਰਮਾਉਂਦੇ, ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਇੱਕ ਮੈਂ ਇਹਦੇ ਨਾਲ ਨਾ ਸਾਖੀ ਜੋੜਨੀ ਚਾਹਾਂਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੀ ਧਰਤੀ ਤੇ ਗਏ ਆ, ਜਦੋਂ ਹੱਥ ਰੱਖਦੇ ਨਾ ਮਹਾਰਾਜ, ਫਿਰ ਅੰਦਰ ਕੀ ਵਰਤਦਾ, ਆਹ ਗੱਲ ਦਾ ਧਿਆਨ ਰੱਖਿਓ, ਗੁਰ ਹਾਥ ਧਰਿਓ ਮੇਰਾ ਮਾਥਾ। ਗੁਰੂ ਨਾਨਕ ਦੇਵ ਜੀ ਬਗਦਾਦ ਦੀ ਧਰਤੀ ਤੇ ਗਏ ਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਕਹਿੰਦੇ ਆ, ਫਿਰ ਬਾਬਾ ਗਿਆ ਬਗਦਾਦ ਨੂੰ, ਜਾ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤਾਰਿਆਂ ਦੀ ਚਾਨਣੀ, ਤਾਰਿਆਂ ਦੀ ਲੋ ਦੇ ਵਿੱਚ ਬਗਦਾਦ ਦੀ ਧਰਤੀ ਤੇ ਬਾਹਰ ਬੈਠੇ ਆ ਜੀ। ਬਾਹਰ ਜਾਏ ਕੀਆ ਅਸਥਾਨਾ, ਤੇ ਨਾਲ ਕੌਣ ਹੈ, ਇੱਕ ਬਾਬਾ ਅਕਾਲ ਰੂਪ ਆਪ, ਦੂਜਾ ਰਬਾਬੀ ਮਰਦਾਨਾ। ਹੁਣ ਮਹਾਰਾਜ ਨੇ ਅੰਮ੍ਰਿਤ ਵੇਲੇ ਉੱਠ ਕੇ ਤਾਰਿਆਂ ਦੀ ਲੋਹ ਦੇ ਵਿੱਚ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਸ਼ੇੜ, ਕਾਏ ਸਿਫਤ ਪਰਮਾਤਮਾ ਦੀ ਕਰੀਏ, ਕਾਏ ਸਿਫਤ ਪਰਮਾਤਮਾ ਦੀ ਕਰੀਏ। ਮਹਾਰਾਜ ਉੱਥੇ ਰੋਜ਼ ਕੀਰਤਨ ਦੀ ਸਰੋਤ ਛੇੜਦੇ ਹਨ। ਕੀ ਹੋਇਆ, ਕੀਰਤਨ ਦੀਆਂ ਧੁਨਾਂ ਸੁਣ ਕੇ ਨਾ ਇੱਕ ਮੁਸਲਮਾਨ ਔਰਤ ਹੈ ਜਿਹਦਾ ਨਾਮ ਹੈ ਸਲੀਮਾ, ਉਹ ਸਲੀਮਾ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੀ ਹਰ ਰੋਜ਼ ਸਰੋਤ ਸੁਣਨ ਵਾਸਤੇ ਆਉਂਦੀ। ਮੈਂ ਇੱਥੇ ਥੋੜ੍ਹਾ ਜਿਹਾ ਰੁਕਣਾ ਚਾਹਾਂਗਾ, ਇਹ ਕਿੱਥੋਂ ਸਾਖੀ ਆਈ। ਪਾਕਿਸਤਾਨ ਦੇ ਵਿੱਚ ਜਿਹੜਾ ਕਸ਼ਮੀਰ ਹੈ, ਕਸ਼ਮੀਰ ਦਾ ਹਿੱਸਾ ਜਿਹੜਾ ਪਾਕਿਸਤਾਨ 'ਚ ਹੈ, ਉਸ ਕਸ਼ਮੀਰ ਦੇ ਵਿੱਚ ਇੱਕ ਪਿੰਡ ਦਾ ਨਾਮ ਹੈ, ਇੱਕ ਜਗ੍ਹਾ ਦਾ ਨਾਮ ਹੈ ਮੀਰਪੁਰ। ਹੁਣ ਨਹੀਂ ਹੈ, ਇਸ ਵੇਲੇ ਉਹ ਜਗ੍ਹਾ ਨਹੀਂ ਹੈ, ਇਹ 1947 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ। ਮੀਰਪੁਰ ਤੋਂ ਇੱਕ ਮੁਸ਼ਤਾਕ ਹੁਸੈਨ, ਉਹਨੇ ਜਾਣਾ ਸੀ ਹੱਜ ਕਰਨ ਵਾਸਤੇ, ਅਤੇ ਮਨ ਵਿੱਚ ਆਇਆ ਕਿਉਂ ਨਾ ਆਪਣਾ ਮੁਸ਼ਤਾਕ ਹੁਸੈਨ ਦੇ ਪਿਤਾ ਜੀ ਨੇ ਜਾਣਾ ਸੀ ਹੱਜ ਕਰਨ ਵਾਸਤੇ, ਅਤੇ ਪਿਤਾ ਜੀ ਦੇ ਮਨ ਵਿੱਚ ਆਇਆ ਕਿਉਂ ਨਾ ਮੈਂ ਆਪਣੇ ਬੱਚੇ ਨੂੰ ਨਾਲ ਲੈ ਜਾਵਾਂ, ਮੁਸ਼ਤਾਕ ਹੁਸੈਨ ਨੂੰ ਨਾਲ ਲੈ ਜਾਵਾਂ, ਕਿਉਂਕਿ ਉਹ ਚਾਹੁੰਦੇ ਸੀ ਮੇਰਾ ਬੱਚਾ ਇੱਕ ਪ੍ਰਚਾਰਕ ਬਣੇ, ਉਹਨੂੰ ਇਸਲਾਮ ਧਰਮ ਦਾ ਪੂਰਨ ਗਿਆਨ ਹੋਵੇ। ਉਹ ਆਪਣੇ ਬੱਚੇ ਨੂੰ ਨਾਲ ਲੈ ਗਏ, ਅਤੇ ਉਹਨਾਂ ਨੂੰ ਇਹ ਸੀਗਾ ਕਿ ਇਹਨੂੰ ਮੈਂ ਬਗਦਾਦ ਛੱਡਾਂਗਾ, ਉੱਥੇ ਦੀਆਂ ਲਾਇਬ੍ਰੇਰੀਆਂ, ਉੱਥੇ ਦੇ ਵਿਦਵਾਨਾਂ ਦੇ ਨਾਲ, ਉੱਥੋਂ ਦੇ ਮੁੱਲਾਂ ਅਤੇ ਮਿਲਾਉਣਿਆਂ ਦੇ ਨਾਲ ਅਤੇ ਕਾਜ਼ੀਆਂ ਦੇ ਨਾਲ ਇਹਦੀ ਵਿਚਾਰ ਹੋਵੇਗੀ, ਇਹਨੂੰ ਇਸਲਾਮ ਧਰਮ ਦੇ ਬਾਰੇ ਪਤਾ ਲੱਗੇਗਾ, ਮੈਂ ਉਨੀ ਦੇਰ ਤੱਕ ਹੱਜ ਕਰਕੇ ਵਾਪਸ ਆ ਜਾਵਾਂਗਾ। ਅਤੇ ਮੁਸ਼ਤਾਕ ਹੁਸੈਨ ਇੱਕ ਲਾਇਬ੍ਰੇਰੀ ਵਿੱਚ ਜਾਂਦਾ, ਲਾਇਬ੍ਰੇਰੀ ਦੇ ਵਿੱਚ ਉਹਦੇ ਹੱਥ ਇੱਕ ਕਿਤਾਬ ਲੱਗਦੀ ਹੈ ਜੀ, ਉਹ ਫਾਰਸੀ ਵਿੱਚ ਲਿਖੀ ਹੋਈ ਕਿਤਾਬ ਹੈ, ਉਸ ਕਿਤਾਬ ਦਾ ਨਾਮ ਸੀਗਾ ਸਿਆਤੋ ਬਾਬਾ ਨਾਨਕ, ਸਿਆਤੋ ਬਾਬਾ ਨਾਨਕ। ਜਦੋਂ ਉਹਨੇ ਕਿਤਾਬ ਪੜ੍ਹੀ, ਉਸ ਕਿਤਾਬ ਦਾ ਰਚੈਤਾ ਕੌਣ ਸੀ, ਤਾਜ਼ਦੀਨ। ਇਹ ਤਾਜ਼ਦੀਨ ਉਹ ਸੀਗਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਤਨੀ ਦੇਰ ਮਹਾਰਾਜ ਬਗਦਾਦ ਦੀ ਧਰਤੀ 'ਤੇ ਰਹੇ ਨਾ, ਇਹ ਗੁਰੂ ਨਾਨਕ ਦੇਵ ਜੀ ਦਾ ਇਹਨਾਂ ਨੇ ਪਲ ਪਲ ਦਾ ਜ਼ਿਕਰ ਕੀਤਾ। ਅੱਜ ਮਹਾਰਾਜ ਨੇ ਕੀ ਕੀਤਾ, ਕੱਲ ਮਹਾਰਾਜ ਨੇ ਕੀ ਕੀਤਾ, ਦੁਪਹਿਰੇ ਕੀ ਕੀਤਾ, ਕੌਣ ਮਿਲਣ ਆਇਆ, ਕੌਣ ਗਿਆ, ਉਹਨੇ ਪੂਰਾ ਜ਼ਿਕਰ ਕੀਤਾ। ਉਸ ਜ਼ਿਕਰ ਕੀਤਾ ਅਤੇ ਉਹਦੇ ਵਿੱਚ ਇੱਕ ਸਾਖੀ ਹੈ, ਉਹ ਸਾਖੀ ਕੀ ਹੈ ਕਿ ਜਿਹੜੇ ਇਹ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਦਾ ਪਿਤਾ ਗਿਆ ਸੀਗਾ ਮੁਸ਼ਤਾਕ ਹੁਸੈਨ ਨੂੰ ਲੈ ਕੇ, ਅਤੇ ਗੁਰੂ ਨਾਨਕ ਦੇਵ ਜੀ ਕੀਰਤਨ ਦੀ ਸਰੋਤ ਛੇੜਦੇ ਹੈ। ਜਦੋਂ ਕੀਰਤਨ ਦੀ ਸਰੋਤ ਛੇੜਦੇ ਹੈ, ਇੱਕ ਬੀਬੀ ਹੈ ਜਿਹੜੀ ਮੁਸਲਮਾਨ ਬੀਬੀ ਹੈ ਸਲੀਮਾ, ਉਹ ਰੋਜ਼ਾਨਾ ਹੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਸਰੋਤ ਸੁਣ ਆਉਂਦੀ ਹੈ, ਮੂੰਹ 'ਤੇ ਉਹਨੇ ਕੱਪੜਾ ਬੰਨਿਆ ਹੁੰਦਾ ਜਿਸ ਤਰ੍ਹਾਂ ਮੁਸਲਮਾਨ ਔਰਤਾਂ ਆਪਣੇ ਆਪ ਨੂੰ ਢੱਕਦੀਆਂ, ਪਿੱਛੇ ਆ ਕੇ ਬੈਠ ਜਾਂਦੀ ਹੈ ਅਤੇ ਗੁਰੂ ਨਾਨਕ ਸਾਹਿਬ ਦਾ ਕੀਰਤਨ ਸੁਣ ਕੇ ਘਰ ਜਾਂਦੀ ਹੈ। ਉਹਦੇ ਘਰ ਵਾਲੇ ਦਾ ਨਾਮ ਜਿਹੜਾ ਇਤਿਹਾਸ ਵਿੱਚ ਆ ਰਿਹਾ ਉਹ ਹੈ ਜਾਜਾ ਗੁਲਾਮ। ਇਹ ਜਾਜਾ ਗੁਲਾਮ ਜਿਹੜਾ ਇਹ ਵਪਾਰੀ ਹੈ, ਅਤੇ ਜਿਹੜਾ ਵਪਾਰੀ ਹੈ ਇਹ ਵਪਾਰ ਊਠਾਂ ਦਾ ਵਪਾਰ ਕਰਦਾ, ਅਤੇ ਊਠਾਂ ਦੇ ਵਪਾਰ ਕਰਨ ਵਾਸਤੇ ਇਹ ਮਿਸਰ ਦੀ ਧਰਤੀ 'ਤੇ ਗਿਆ। ਜਦੋਂ ਮਿਸਰ ਦੀ ਧਰਤੀ 'ਤੇ ਗਿਆ ਨਾ, ਅਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਊਠ ਲੈ ਕੇ ਜਾ ਰਿਹਾ ਸੀਗਾ, ਅਤੇ ਜਦੋਂ ਊਠ ਲੈ ਕੇ ਜਾ ਰਿਹਾ ਸੀ, ਊਠ ਇਹਦੇ ਤੋਂ ਬਾਹਰ ਹੋ ਗਏ, ਉਹ ਕਿਸੇ ਅੰਗੂਰਾਂ ਦੇ ਖੇਤ ਵਿੱਚ ਵੜ ਗਏ, ਅਤੇ ਉਹਨਾਂ ਨੇ ਅੰਗੂਰਾਂ ਦਾ ਖੇਤ ਉਜਾੜ ਦਿੱਤਾ। ਉਹ ਅੰਗੂਰਾਂ ਦੇ ਮਾਲਕ ਨੂੰ ਪਤਾ ਲੱਗਾ, ਉਹਦੇ ਰਾਖੇ ਨੂੰ ਪਤਾ ਲੱਗਾ, ਉਹ ਰਾਖਾ ਜਿਹੜਾ ਆਪੇ ਤੋਂ ਬਾਹਰ ਹੋਇਆ, ਜਦੋਂ ਆਪੇ ਤੋਂ ਬਾਹਰ ਹੋਇਆ ਉਹਨੇ ਪੱਥਰ ਚੱਕਿਆ, ਅਤੇ ਪੱਥਰ ਚੱਕਿਆ ਅਤੇ ਊਠ ਦੇ ਮਾਰਿਆ, ਊਠ ਦੇ ਜਿਹੜਾ ਪੱਥਰ ਸੀ ਟਿਕਾਣੇ 'ਤੇ ਲੱਗ ਗਿਆ, ਅਤੇ ਊਠ ਜਿਹੜਾ ਸੀ ਉੱਥੇ ਮਰ ਗਿਆ। ਹੁਣ ਜਦੋਂ ਗੁਲਾਮ ਜਾਜੇ ਨੂੰ ਇਹ ਪਤਾ ਲੱਗਾ ਕਿ ਮੇਰਾ ਊਠ ਮਰ ਗਿਆ, ਉਹ ਵੀ ਆਪੇ ਤੋਂ ਬਾਹਰ ਹੋਇਆ, ਉਹਨੇ ਉਹੀ ਪੱਥਰ ਚੱਕਿਆ ਅਤੇ ਉਸ ਰਾਖੇ ਦੇ ਮਾਰਿਆ, ਉਹ ਰਾਖਾ ਵੀ ਜਿਹੜਾ ਸੀਗਾ ਮਰ ਗਿਆ। ਇਹਨੂੰ ਪਕੜ ਕੇ ਲੈ ਗਏ ਅਤੇ ਇਹਨੂੰ ਪਕੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਹੜੀ ਉਹਨਾਂ ਦੀ ਅਦਾਲਤ ਹੈ। ਹੁਣ ਅਦਾਲਤ ਦੇ ਵਿੱਚ ਜਿਹੜਾ ਹੁਕਮ ਸੁਣਾਇਆ ਸੀ ਕਾਜ਼ੀਆਂ ਨੇ ਹੁਕਮ ਸੁਣਾਇਆ ਖੂਨ ਦਾ ਬਦਲਾ ਖੂਨ, ਖੂਨ ਦਾ ਬਦਲਾ ਖੂਨ। ਕਾਜ਼ੀਆਂ ਨੇ ਹੁਕਮ ਸੁਣਾਇਆ ਖੂਨ ਦਾ ਬਦਲਾ ਖੂਨ। ਜਾਂ ਫਿਰ ਕਹਿੰਦੇ ਉਹਨਾਂ ਦੇ ਪਰਿਵਾਰ ਨੂੰ ਪੁੱਛਿਆ ਗਿਆ ਵੀ ਇੱਕ ਦੱਸੋ ਵੀ ਤੁਹਾਡਾ ਤੇ ਬੰਦਾ ਮਰ ਗਿਆ, ਹੁਣ ਆਪਾਂ ਕੀ ਕਰੀਏ। ਕਹਿੰਦੇ ਇਹਦੇ ਕੋਲੋਂ 500 ਮੋਹਰਾਂ ਲਈਆਂ ਜਾਣ, ਤੇ ਫਿਰ ਇਹਨੂੰ ਮਾਫ ਕੀਤਾ ਜਾਵੇ। ਜੇ 500 ਮੋਹਰਾਂ ਨਹੀਂ ਦਿੰਦੇ ਤੇ ਫਿਰ ਖੂਨ ਦਾ ਬਦਲਾ, ਖੂਨ ਜਿਹੜੀ ਤੁਹਾਡੀ ਸਜ਼ਾ ਉਹਨੂੰ ਬਰਕਰਾਰ ਰੱਖਿਆ ਜਾਵੇ। ਤੇ ਉਹ ਬੜਾ ਪਰੇਸ਼ਾਨ, ਉਹਨਾਂ ਨੇ ਕਾਜ਼ੀਆਂ ਨੇ ਹੁਕਮ ਸੁਣਾਇਆ, ਜਾਂ ਤੇ ਭਾਈ 500 ਮੋਹਰਾਂ ਦੇ ਦੇ। ਕਹਿੰਦਾ ਮੋਹਰਾਂ ਤੇ ਮੇਰੇ ਕੋਲ ਨਹੀਂ ਹੈ, ਕਿਉਂਕਿ ਮੈਂ ਵਪਾਰ ਕਰਨ ਆਇਆ, ਹੱਲੇ ਤੇ ਮੇਰਾ ਵਪਾਰ ਨਹੀਂ ਹੋਇਆ, ਨਾ ਕੁਛ ਵੱਟਿਆ ਨਾ ਕੁਛ ਖੱਟਿਆ, ਮੇਰੇ ਕੋਲ 500 ਮੋਹਰਾਂ ਨਹੀਂ। ਕਹਿੰਦੇ ਜੇ ਤੁਸੀਂ ਮੈਨੂੰ ਹੁਕਮ ਕਰੋ, ਮੇਰੇ ਤੇ ਵਿਸ਼ਵਾਸ ਕਰੋ ਤੇ ਮੈਨੂੰ ਛੱਡ ਦਿਓ, ਮੈਂ ਜਾ ਕੇ ਕਹਿੰਦੇ ਬਗਦਾਦ ਤੋਂ 500 ਮੋਹਰਾਂ ਲੈ ਆਵਾਂ। ਕਹਿੰਦੇ ਅਸੀਂ ਬੇਵਕੂਫ ਹੈ, ਤੈਨੂੰ ਛੱਡ ਦਈਏ ਤੂੰ ਮੁੜ ਕੇ ਨਹੀਂ ਆਉਣਾ। ਜਾਜਾ ਗੁਲਾਮ ਬੜਾ ਪਰੇਸ਼ਾਨ, ਜਾਜਾ ਗੁਲਾਮ ਇੱਕ ਰਾਤ ਬੈਠਾ ਜੇਲ੍ਹ ਦੇ ਵਿੱਚ ਬੈਠਾ, ਇੱਕ ਅੱਧ ਖੜ ਉਮਰ ਦਾ ਆਦਮੀ, ਸ਼ਬਦ ਪਹਿਲਾਂ ਆਦਮੀ ਵਰਤਾਂਗੇ ਵੈਸੇ ਫਿਰ ਅੱਗੇ ਜਾ ਕੇ, ਇੱਕ ਅੱਧ ਖੜ ਉਮਰ ਦਾ ਆਦਮੀ ਆਇਆ ਤੇ ਆ ਕੇ ਸਿਰ ਤੇ ਹੱਥ ਰੱਖਿਆ, ਕਹਿੰਦੇ ਪੁੱਤਰ ਕੀ ਹੋਇਆ? ਕਹਿੰਦੇ ਮੈਂ ਪਰੇਸ਼ਾਨ ਬੜਾ। ਕਹਿੰਦੇ ਮੈਂ ਤੇਰੀ ਪਰੇਸ਼ਾਨੀ ਦੂਰ ਕਰਦਾ। ਕਹਿੰਦੇ ਹਾਂਜੀ। ਕਹਿੰਦੇ ਜਾ ਤੂੰ ਮੋਹਰਾਂ ਲੈ ਕੇ ਆ, ਤੇਰੀ ਜਗ੍ਹਾ ਤੇ ਕਹਿੰਦੇ ਮੈਂ ਬਹਿ ਜਾਂਦਾ, ਕਹਿੰਦੇ ਤੇਰੀ ਜ਼ਮਾਨਤ ਜਿਹੜੀ ਹੈ ਉਹ ਮੈਂ ਦੇ ਦਿੰਦਾ। ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਹਨੇ ਕਿਹਾ ਕਹਿੰਦਾ ਮੇਰੀ ਜਗ੍ਹਾ 'ਤੇ ਇਹ ਅੱਧ ਖੜ ਉਮਰ ਦਾ ਜਿਹੜਾ ਬਜ਼ੁਰਗ ਹੈ ਇਹ ਬੈਠਦਾ, ਮੈਂ ਜਾ ਕੇ ਮੋਹਰਾਂ ਲੈ ਆਉਂਦਾ। ਅਤੇ ਕਾਜ਼ੀ ਨੇ ਕਿਹਾ ਕਹਿੰਦੇ ਤੈਨੂੰ ਪਤਾ ਜੇ ਇਹ ਨਾ ਆਇਆ ਤੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਇਹਨੂੰ ਜਾਣ ਦਿਓ। ਤੇ ਜਾਜਾ ਗੁਲਾਮ ਦੌੜਦਾ ਦੌੜਦਾ ਆਪਣੇ ਘਰ ਗਿਆ, ਆਪਣੀ ਘਰ ਵਾਲੀ ਨੂੰ ਨਹੀਂ ਮਿਲਿਆ। ਰਾਤ ਦੇ ਹਨੇਰੇ ਦੇ ਵਿੱਚ ਮੋਹਰਾਂ ਚੱਕੀਆਂ। ਜਦੋਂ ਸਾਧ ਸੰਗਤ ਜੀ ਮੌਤ ਅੱਗੇ ਦਿਖਾਈ ਦੇਵੇ ਨਾ, ਫਿਰ ਇਨਸਾਨ ਨੂੰ ਕੁਛ ਨਹੀਂ ਸੁੱਝਦਾ, ਉਹਨੂੰ ਸਿਰਫ ਉਸ ਮੌਤ ਦੇ ਵਿੱਚੋਂ ਇੱਕ ਜੀਵਨ ਦੀ ਝਲਕ ਦਿਸਦੀ ਹੈ, ਕਿਤੇ ਮੈਨੂੰ ਜੀਵਨ ਮਿਲ ਜਾਵੇ। ਉਹ ਆਪਣੀ ਘਰ ਵਾਲੀ ਨੂੰ ਨਹੀਂ ਮਿਲਿਆ, ਆਪਣੇ ਬੱਚਿਆਂ ਨੂੰ ਨਹੀਂ ਮਿਲਿਆ। ਰਾਤ ਆਇਆ, ਮੋਹਰਾਂ ਚੱਕੀਆਂ, ਚੋਰੀ ਕੀਤੀਆਂ ਘਰੋਂ, ਚੁੱਪ ਚਾਪ ਜਿਹੜਾ ਸੀ ਵਾਪਸ ਚਲਾ ਗਿਆ। ਹੁਣ ਜਾਂਦਿਆਂ ਜਾਂਦਿਆਂ ਉਹਨੂੰ ਦੇਰ ਹੋ ਗਈ। ਹੁਣ ਤੁਹਾਨੂੰ ਪਤਾ ਹੈ ਇਸਲਾਮ ਧਰਮ ਦੇ ਵਿੱਚ ਸ਼ੁੱਕਰਵਾਰ ਵਾਲੇ ਦਿਨ, ਜੁੰਮੇ ਵਾਲੇ ਦਿਨ ਉਹ ਜਿਹੜੀ ਹੈ ਸਜ਼ਾ ਸੁਣਾਉਂਦੇ। ਸ਼ੁੱਕਰਵਾਰ ਦਾ ਦਿਨ ਆ ਗਿਆ, ਕਾਜ਼ੀਆਂ ਨੇ ਉਸ ਅੱਧ ਖੜ ਉਮਰ ਦੇ ਮਹਾਂਪੁਰਸ਼ ਨੂੰ, ਉਸ ਪੁਰਖ ਨੂੰ ਬੁਲਾਇਆ। ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਉਹਨੇ ਨਹੀਂ ਆਉਣਾ, ਉਹ ਤੈਨੂੰ ਧੋਖਾ ਦੇ ਗਿਆ, ਤੂੰ ਉਹਦੀ ਜ਼ਮਾਨਤ ਦਿੱਤੀ। ਉਹ ਫਿਰ ਅੱਧ ਪੁਰਖ ਜਿਹੜਾ ਅੱਧ ਉਮਰ ਦਾ ਜਿਹੜਾ ਪੁਰਖ ਸੀ ਕਹਿੰਦਾ ਕਾਜ਼ੀ ਜਿਹਦੀ ਮੈਂ ਜ਼ਮਾਨਤ ਦੇ ਦੇਵਾਂ ਉਹ ਕਦੀ ਧੋਖਾ ਨਹੀਂ ਉਹ ਦਿੰਦਾ, ਜਿਹਦੀ ਮੈਂ ਬਾਂਹ ਫੜ ਲਵਾਂ ਉਹ ਕਦੀ ਗੁੱਟ ਜਿਹੜਾ ਬਾਂਹ ਮੇਰੇ ਤੋਂ ਨਹੀਂ ਛੁਡਾਉਂਦਾ। ਤੁਸੀਂ ਕਿਹੜੀ ਗੱਲ ਕਰਦੇ ਹੋ? ਇਤਨੇ ਸਮੇਂ ਨੂੰ ਗੁਲਾਮ ਜਾਜਾ ਆ ਗਿਆ। ਗੁਲਾਮ ਜਾਜੇ ਨੇ 500 ਮੋਹਰਾਂ ਦਿੱਤੀਆਂ, 500 ਮੋਹਰਾਂ ਦਿੱਤੀਆਂ ਤੇ ਉਹਦੀ ਜਿਹੜੀ ਸਜ਼ਾ ਮਾਫ਼ ਹੋ ਗਈ। ਉਹ ਘਰ ਜਾ ਰਿਹਾ, ਘਰ ਜਾ ਰਿਹਾ ਤੇ ਘਰ ਜਾਂਦਿਆਂ ਜਾਂਦਿਆਂ ਪਿੰਡ ਵਿੱਚ ਵੜਿਆ ਤੇ ਪਿੰਡ ਦਿਆਂ ਨੇ ਕਿਹਾ ਤੂੰ ਕਿੱਥੇ ਤੁਰਿਆ ਫਿਰਦਾ, ਤੂੰ ਵਪਾਰ ਕਰਦਾ ਫਿਰਦਾ, ਤੇਰੀ ਤਾਂ ਘਰ ਵਾਲੀ ਰਾਤ ਨੂੰ ਉੱਠ ਕੇ ਕਾਫਰ ਦਾ ਕੀਰਤਨ ਸੁਣਨ ਜਾਂਦੀ ਹੈ। ਮਾਫ਼ ਕਰਨਾ ਜੋ ਸ਼ਬਦ ਵਰਤੇ ਮੈਂ ਉਹੀ ਵਰਤ ਰਿਹਾ। ਸਾਡੇ ਵਾਸਤੇ ਤਾਂ ਗੁਰੂ ਨਾਨਕ ਦੇਵ ਜੀ ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਸਾਡੇ ਵਾਸਤੇ ਤਾਂ ਗੁਰੂ ਨਾਨਕ ਦੇਵ ਜੀ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਾਡੇ ਵਾਸਤੇ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਰੂਪ। ਕਹਿੰਦੇ ਤੂੰ ਕਿੱਧਰ ਤੁਰਿਆ ਫਿਰਦਾ, ਤੇਰੀ ਘਰ ਵਾਲੀ ਰਾਤ ਨੂੰ ਉੱਠਦੀ ਹੈ, ਦੁੱਧ ਗਰਮ ਕਰਦੀ ਹੈ, ਖਜੂਰਾਂ ਲੈਂਦੀ ਹੈ, ਤੇ ਕਹਿੰਦੇ ਉਹ ਹਿੰਦੂ ਜਿਹੜਾ ਹੈ ਉਹ ਕਾਫਰ ਜਿਹੜਾ ਉਹਦੀ ਸਰੋਦ ਸੁਣਦੀ ਹੈ। ਇਹਨੂੰ ਗੁੱਸਾ ਆ ਗਿਆ। ਅੱਜ ਸਲੀਮਾ ਜਦੋਂ ਸਰੋਦ ਸੁਣ ਰਹੀ ਸੀ ਨਾ, ਹੱਲੇ ਚਾਨਣ ਹੋ ਰਿਹਾ ਸੀਗਾ, ਅੰਮ੍ਰਿਤ ਵੇਲੇ ਦਾ ਚਾਨਣ ਹੋ ਰਿਹਾ ਸੀ, ਸੂਰਜ ਨਿਕਲ ਰਿਹਾ ਸੀਗਾ, ਤੇ ਉਸ ਗੁਰੂ ਨਾਨਕ ਦੇਵ ਜੀ ਨੇ ਤਾਜ਼ਦੀਨ ਨੂੰ ਆਵਾਜ਼ ਮਾਰੀ, ਤਾਜ਼ਦੀਨ ਸਲੀਮਾ ਨੂੰ ਕਹਿ ਆਪਣੇ ਘਰ ਚਲਾਈ ਜਾ। ਸਲੀਮਾ ਉੱਠ ਪਈ, ਸਲੀਮਾ ਜਾਣ ਲੱਗੀ, ਮਨ ਵਿੱਚ ਆਇਆ ਕਿਉਂ ਨਾ ਮੈਂ ਗੁਰੂ ਨਾਨਕ ਨੂੰ ਵੰਦਨਾ ਕਰ ਜਾਵਾਂ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਵੰਦਨਾ ਕੀਤੀ ਹੈ ਨਾ, ਤੇ ਮਹਾਰਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ। ਜਦੋਂ ਸਿਰ ਤੇ ਹੱਥ ਰੱਖਿਆ ਨਾ, ਅੰਦਰ ਇੱਕ ਚੁਣਚਣੀ ਪੈਦਾ ਹੋ ਗਈ, ਅੰਦਰ ਇੱਕ ਰੂਹਾਨੀਅਤ ਦੀਆਂ ਜਿਹੜੀਆਂ ਤਰੰਗਾਂ ਉਹ ਅੰਦਰ ਚਲੀਆਂ ਗਈਆਂ। ਤੇ ਜਦੋਂ ਉੱਠੀ ਹੈ ਨਾ, ਨਿਭ ਕੇ ਉੱਠੀ ਹੈ ਤੇ ਜਦੋਂ ਦੇਖਦੀ ਹੈ, ਜਦੋਂ ਗੁਰੂ ਨਾਨਕ ਸਾਹਿਬ ਦੇਖਦੇ ਉਹਦਾ ਚਿਹਰਾ ਜਿਹੜਾ ਲਾਲ ਹੋ ਗਿਆ ਤੇ ਮਹਾਰਾਜ ਕਹਿੰਦੇ ਹੈ ਸਲੀਮਾ ਪੁੱਤਰ ਜੋ ਅੱਜ ਤੈਨੂੰ ਪ੍ਰਾਪਤ ਹੋਇਆ ਇਹਨੂੰ ਜਰ ਲਵੀਂ, ਇਹਨੂੰ ਸੰਭਾਲ ਕੇ ਰੱਖ ਲਵੀਂ। ਘਰ ਜਾਂਦੀ ਹੈ, ਘਰ ਵਾਲੇ ਨੇ ਡਾਂਗ ਫੜੀ ਹੁੰਦੀ ਹੈ, ਉਹ ਡਾਂਗ ਲੱਗਦਾ ਮਾਰਨ ਤੇ ਸਲੀਮਾ ਕਹਿੰਦੀ ਹੈ ਜਿਹੜਾ ਤੇਰੇ ਤੇ ਕਤਲ ਦਾ ਕੇਸ ਸੀਗਾ ਉਹਦੇ ਤੋਂ ਬਚ ਕੇ ਆ ਗਿਆ, ਜਿਹੜਾ ਤੇਰੇ ਊਠ ਦੇ ਕੋਲੋਂ ਜਿਹੜੀ ਊਠ ਦੇ ਕਾਰਨ ਤੈਨੂੰ ਸਜ਼ਾ ਹੋਈ ਸੀ ਤੂੰ ਉਹਦੇ ਤੋਂ ਬਚ ਕੇ ਆ ਗਿਆ। ਉਹ ਹੈਰਾਨ ਵੀ ਇਹਨੂੰ ਕਿੰਨੇ ਦੱਸ ਦਿੱਤਾ, ਮੈਂ ਬੇਨਤੀ ਕਰ ਰਿਹਾ ਗੁਰ ਹਾਥ ਧਰਿਓ ਮੇਰਾ ਮੱਥਾ। ਉਹ ਸਲੀਮਾ ਕਹਿੰਦੀ ਆ ਸਾਈਆਂ ਅੱਜ ਸੌਂ, ਮੈਂ ਤੈਨੂੰ ਸਵੇਰੇ ਲੈ ਕੇ ਚੱਲਾਂਗੀ ਕਿਤੇ, ਮੈਨੂੰ ਪਤਾ ਇਹ ਕਿੱਥੋਂ ਲੱਗਾ। ਉਹ ਸਲੀਮਾ ਫਿਰ ਆਪਣੇ ਘਰ ਵਾਲੇ ਨੂੰ ਨਾਲ ਲੈਂਦੀ ਹੈ, ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਦੇ ਹੈ। ਜਦੋਂ ਕੀਰਤਨ ਸੁਣਦਿਆਂ ਸੁਣਦਿਆਂ ਸੂਰਜ ਨਿਕਲ ਰਿਹਾ, ਸੂਰਜ ਦੀ ਲਾਲ ਜਿਹੜੀਆਂ ਕਿਰਨਾਂ ਉਹ ਗੁਰੂ ਨਾਨਕ ਦੇਵ ਜੀ ਦੇ ਰੂਹਾਨੀਅਤ ਚਿਹਰੇ ਤੇ ਪੈਂਦੀਆਂ ਨਾ, ਉਹ ਜਾਜਾ ਗੁਲਾਮ ਉੱਠ ਪੈਂਦਾ, ਕਹਿੰਦਾ ਇਹ ਤਾਂ ਉਹੀ ਅੱਧ ਖੜ ਉਮਰ ਦਾ ਪੁਰਸ਼ ਹੈ ਜਿਹਦੇ ਕਰਕੇ ਮੇਰੀ ਜਾਨ ਬਚੀ ਹੈ। ਅੱਜ ਮਹਾਰਾਜ ਕਹਿੰਦੇ ਹੈ ਮੇਰੇ ਹੀਰੇ ਰਤਨ ਨਾਮ ਹਰ ਬਸਿਓ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ।
ਜਨਮ ਜਨਮ ਦੇ ਜਿਹੜੇ ਮੇਰੇ ਅੰਦਰ ਵਿਸ਼ੇ ਤੇ ਵਿਕਾਰ ਸੀ ਇਸ ਮਨ ਕਉ, ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ ਕਾਲਾ ਹੋਆ ਸਿਆ, ਉਹ ਸਾਰੇ ਮਹਾਰਾਜ ਕਹਿੰਦੇ ਉਤਰ ਗਏ। ਗੁਰੂ ਨਾਮ ਦਿਓ ਰਿਨ ਲਾਥਾ, ਜਿਹੜਾ ਮਹਾਰਾਜ ਨੇ ਮੈਨੂੰ ਇਹ ਸਰੀਰ ਦਿੱਤਾ ਸੀਗਾ ਇਹ ਸਾਰੇ ਸੰਸਾਰ ਦੇਖਣ ਦਾ ਇੱਕ ਕਰਜ਼ਾ ਸੀ, ਮੈਂ ਜਦੋਂ ਨਾਮ ਨੂੰ ਜਪਿਆ ਨਾ ਤੇ ਮਹਾਰਾਜ ਦਾ ਉਹ ਕਰਜ਼ਾ ਜਿਹੜਾ ਉਤਰ ਗਿਆ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਸਤ ਸੰਗਤ ਜੀ, ਇਸ ਸ਼ਬਦ ਦਾ ਕੇਂਦਰੀ ਭਾਵ ਹੈ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ। ਭਜੋ ਗੋਬਿੰਦ ਪੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮੇਰੇ ਮਨ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ।
ਗੁਰਪੂਰੈ ਹਰ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥਾ।
ਪੂਰੇ ਗੁਰੂ ਨੇ, ਅਧੂਰਿਆਂ ਕੋਲ ਨਾ ਕਿਤੇ ਚਲੇ ਜਾਇਓ, ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਵਾਸਤੇ ਆਇਆ, ਗੁਰੂ ਵਾਸਤੇ ਆਇਆ ਤੇ ਸਾਧ ਸੰਗਤ ਵਾਸਤੇ ਆਇਆ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਸੇਈ ਪੂਰੇ ਸਾਹ ਜਿਨੀ ਪੂਰਾ। ਜਿਹੜੇ ਪੂਰੇ ਨਾਲ ਜੁੜ ਗਏ ਆ ਉਹ ਵੀ ਪੂਰੇ ਹੋ ਗਏ। ਮਹਾਰਾਜ ਕਹਿੰਦੇ ਹੈ ਕਿ ਮਹਾਰਾਜ ਕਹਿੰਦੇ ਗੁਰ ਪੂਰੇ ਹਰ ਨਾਮ ਦੜਾਇਆ, ਪੂਰੇ ਗੁਰੂ ਨੇ ਮੈਨੂੰ ਨਾਮ ਜਿਹੜਾ ਮੇਰੇ ਅੰਦਰ ਗੜ ਕਰ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਬਿਨ ਨਾਵੇਂ ਜੀਵਨ ਬਿਰਥਾ, ਨਾਮ ਤੋਂ ਬਗੈਰ ਇਹਦਾ ਜੀਵਨ ਜਿਹੜਾ ਉਹ ਵਿਅਰਥ ਚਲਿਆ ਜਾਣਾ ਹੈ।
ਰਹਾਓ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਜਿਹੜੇ ਮਨਮੁਖ ਹਨ, ਮੂਰਖ ਹਨ, ਨਾਮ ਤੋਂ ਬਗੈਰ ਉਹਨਾਂ ਦਾ ਜੀਵਨ ਕੁਛ ਨਹੀਂ ਹੈ, ਬਿਨ ਗੁਰੂ ਤੋਂ ਬਗੈਰ ਉਹਨਾਂ ਦਾ ਜੀਵਨ ਵਿਅਰਥ ਹੈ ਤੇ ਉਹ ਮਾਇਆ ਦੀ ਮੋਹ ਦੇ ਵਿੱਚ ਹਰ ਰੋਜ਼ ਫਸਦੇ ਪਏ ਹੈ। ਮਾਇਆ ਕਿਸ ਨੂੰ ਆਖੀਐ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹੋ ਜੀਉ ਬੱਧ ਹੈ ਹਉਮੈ ਕਰਮ। ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਜੰਮਿਆ ਤੇ ਮਾਇਆ ਨੇ ਘੇਰ ਲਿਆ। ਉਹ ਮਾਇਆ ਕਿਹੜੀ ਸੀਗੀ? ਪੈਸੇ ਦੀ ਮਾਇਆ ਨਹੀਂ, ਉਹਨੂੰ ਮਾਇਆ ਸੀ ਆਹ ਦੁਨੀ ਸੁਹਾਵਾ ਬਾਗ ਜਿਹੜਾ ਮੈਂ ਦੇਖਿਆ ਇਹ ਕਿਤੇ ਮੇਰੇ ਤੋਂ ਖੁੰਝ ਨਾ ਜਾਵੇ। ਮਹਾਰਾਜ ਕਹਿੰਦੇ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਹਰ ਰੋਜ਼ ਉਹ ਮਾਇਆ ਦੇ ਵਿੱਚ ਮੋਹ ਦੇ ਵਿੱਚ ਫਸਦੇ ਜਾ ਰਹੇ ਹਨ।
ਤਿੰਨ ਸਾਧੂ ਚਰਨ ਨ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਜਿਹਨੇ ਆਪਣੇ ਗੁਰੂ ਦੇ ਚਰਨਾਂ ਨੂੰ ਨਹੀਂ ਸੇਵਿਆ, ਨਹੀਂ ਜੁੜੇ ਗੁਰੂ ਦੇ ਚਰਨਾਂ ਦੇ ਨਾਲ, ਉਹਨਾਂ ਦਾ ਜਿਹੜਾ ਸਾਰਾ ਜਨਮ ਹੈ ਅਕਾਥਾ, ਉਹਨਾਂ ਦਾ ਉਹ ਵਿਅਰਥ ਹੈ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ।
ਮਹਾਰਾਜ ਹੱਲ ਦੱਸ ਰਹੇ ਹੈ, ਕਹਿੰਦੇ ਜਿਹਨੇ ਗੁਰੂ ਦੇ ਚਰਨਾਂ ਨੂੰ ਸੇਵਿਆ ਹੈ, ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੈ, ਉਹਨਾਂ ਦਾ ਫਿਰ ਜਿਹੜਾ ਜਨਮ ਹੈ ਉਹ ਸਨਾਥਾ, ਸਨ ਅਥਾ ਸਾ ਨਾਥਾ, ਉਹ ਖਸਮ ਵਾਲੇ ਬਣ ਗਏ ਹਨ, ਉਹ ਸੁਹਾਗਣ ਬਣ ਗਏ ਹਨ, ਉਹ ਦੁਹਾਗਣ ਨਹੀਂ ਰਹੇ। ਕਿਉਂਕਿ ਸੁਹਾਗਣ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹਦੇ ਸਿਰ ਦੇ ਉੱਪਰ ਉਹਦਾ ਖਸਮ ਹੁੰਦਾ ਹੈ। ਇੱਕ ਹੋਰ ਬੇਨਤੀ ਕਰਾਂ, ਸਿੱਖ ਸੁਹਾਗਣ ਉਦੋਂ ਬਣਦਾ ਹੈ ਜਦੋਂ ਖੰਡੇ ਬਾਟੇ ਦੀ ਪੌਲ ਛਕਦਾ ਹੈ। ਖੰਡੇ ਬਾਟੇ ਦੀ ਪੌਲ ਛਕੀ ਹੋਵੇ ਤੇ ਕੋਈ ਨਹੀਂ ਪੁੱਛਦਾ ਵੀ ਤੇਰਾ ਖਸਮ ਕੌਣ ਹੈ, ਉਹਨੂੰ ਪਤਾ ਲੱਗ ਜਾਂਦਾ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤਰ ਹੈ, ਉਹਦੀ ਘਰਵਾਲੀ ਹੈ, ਉਹਦੀ ਨਾਰ ਹੈ। ਮਹਾਰਾਜ ਇੱਥੇ ਕਹਿੰਦੇ ਹਨ, ਜਿਨ੍ਹਾਂ ਨੇ ਸਾਧੂ ਦੇ ਗੁਰੂ ਦੇ ਚਰਨਾਂ ਨੂੰ ਸੇਵਿਆ ਹੈ ਉਹ ਫਿਰ ਖਸਮ ਵਾਲੇ ਬਣ ਜਾਂਦੇ ਹਨ।
ਮੋਕੋ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਮੈਨੂੰ ਦਾਸਾਂ ਦੇ ਕਹਿੰਦੇ ਚਰਨਾਂ ਦੀ ਧੂੜ ਬਣਾਈ ਜਾਵੇ। ਹੇ ਪਰਿਪੂਰਨ ਪਰਮਾਤਮਾ, ਜਗ ਦੇ ਜਗਤ ਦੇ ਜਿਹੜੇ ਨਾਥ ਹੈ, ਮਾਲਕ ਹੈ, ਮੇਰੇ ਤੇ ਦਇਆ ਕੀਤੀ ਜਾਵੇ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਹੈ ਮਾਰਗ ਪੰਥਾ।
ਮਹਾਰਾਜ ਕਹਿੰਦੇ ਹੈ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਬਿਲਕੁਲ ਸੇਮ ਸ਼ਬਦ, ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਕਹਿੰਦੇ ਮੈਂ ਅੰਨਾ ਹਾਂ, ਮੈਂ ਕਹਿੰਦੇ ਇਸ ਜ਼ਿੰਦਗੀ ਦਾ ਜਿਹੜਾ ਬਿਖੜਾ ਰਸਤਾ ਵੈ ਉਹਦੇ ਤੇ ਮੈਂ ਨਹੀਂ ਚੱਲ ਸਕਦਾ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲ ਹੈ ਮਿਲੰਥਾ।
ਅਰਦਾਸ ਆਪਣੇ ਸਾਰਿਆਂ ਦੀ ਹੈ, ਮਹਾਰਾਜ ਸਾਨੂੰ ਆਪਣਾ ਪੱਲਾ ਫੜਾ ਦਿਓ, ਪੱਲਾ ਸ਼ਬਦ ਦਾ ਪੱਲਾ ਫੜਾ ਦਿਓ ਤੇ ਅਸੀਂ ਉਹ ਪਕੜ ਕੇ ਇਸ ਰਸਤੇ ਤੇ ਚੱਲੀਏ ਤੇ ਚੱਲਦਿਆਂ ਚੱਲਦਿਆਂ ਸਾਡਾ ਮਿਲਾਪ ਤੇਰੇ ਨਾਲ ਹੋ ਜਾਵੇ। ਸੋ ਸਾਧ ਸੰਗਤ ਜੀ, ਮਹਾਰਾਜ ਫਰਮਾਉਂਦੇ ਹਨ ਕਿ ਮੈਨੂੰ ਆਪਣਾ ਪੱਲਾ ਦਿੱਤਾ ਜਾਵੇ ਤਾਂ ਜੋ ਮੈਂ ਪੱਲਾ ਪਕੜ ਕੇ ਤੇਰੇ ਨਾਲ ਮੇਰਾ ਮਿਲਾਪ, ਜਿਹੜਾ ਤੁਹਾਡੇ ਨਾਲ ਮਿਲਾਪ ਹੋ ਜਾਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨਕੋਟ ਧੰਨਵਾਦ। ਔਰ ਮੇਰੇ ਛੋਟੇ ਵੀਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਹੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।